ਵਾਹਿਗੁਰੂ ਸਾਹਿਬ ਜੀਓ, ਸ੍ਰੀ ਰਾਗ ਬਾਣੀ ਭਗਤ ਦੇਹੀ ਜੀਓ ਕੀ, ਪਹਿਰਿਆ ਕੈ ਘਰ ਗਾਵਣਾ, ਇੱਕ ਓਮਕਾਰ ਸਤਿਗੁਰ ਪ੍ਰਸਾਦ, ਰੇ ਨਰ ਗਰਭ ਕੁੰਡਲ ਜਬ ਆਸ਼ਤ ਉਰਗ ਧਿਆਨ ਨਿਵਲਾਗਾ, ਨਿਰਤਿਕ ਪਿੰਡ ਪਦ ਮਦਨਾ ਅਹਿਨਿਸ ਏਕ ਅਗਿਆਨ ਸੁਨਾਗਾ, ਰੇ ਨਰ ਗਰਭ ਕੁੰਡਲ ਜਬ ਆਸ਼ਤ ਉਰਗ ਧਿਆਨ ਨਿਵਲਾਗਾ, ਨਿਰਤਿਕ ਪਿੰਡ ਪਦ ਮਦਨਾ ਅਹਿਨਿਸ ਏਕ ਅਗਿਆਨ ਸੁਨਾਗਾ।
ਸਾਰੇ ਗੁਰਮੁਖ ਪਿਆਰੇ ਮਾਈ ਭਾਈ ਪਿਆਰ ਅਤੇ ਸਤਿਕਾਰ ਸਹਿਤ ਵਿਚਾਰਨਾ ਕਰੋ। ਸਾਰੇ ਪਿਆਰ ਨਾਲ ਆਪਣੇ ਸਤਨਾਮ ਸ੍ਰੀ
ਵਾਹਿਗੁਰੂ,
ਇੱਕ ਵਾਰ ਫਿਰ ਆਪੋ
ਸਤਨਾਮ ਸ੍ਰੀ ਵਾਹਿਗੁਰੂ।
ਅੱਜ ਭਗਤ ਦੇਵੇ ਪੂਰਵ ਦੇ ਇਲਾਕੇ ਦੇ ਨਿਵਾਸੀ ਸੀ, ਜਿਨ੍ਹਾਂ ਦੇ ਜਨਮ ਬਾਰੇ ਬਹੁਤ ਕੁਝ ਲਿਖਿਆ ਨਹੀਂ ਮਿਲਦਾ। ਗੁਰਬਾਣੀ ਦੇ ਆਧਾਰ ਤੇ ਇਤਨਾ ਮਿਲਦਾ ਹੈ ਕਿ ਦੇਵੇ ਸੌ ਗੁਰ ਕੀਏ ਸਰਦਾਸ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਮੁਤਾਬਕ ਅਸੀਂ ਇਤਨਾ ਜਾਣ ਸਕਦੇ ਹਾਂ ਕਿ ਦੇਣੀ ਪਰਮੇਸ਼ਵਰ ਦਾ ਪਿਆਰਾ ਸੀ, ਪਰ ਦੇਣੀ ਜੀ ਨੂੰ ਆਤਮਿਕ ਸ਼ਾਂਤੀ ਨਾ ਹੋਣ ਕਰਕੇ ਕਿਸੇ ਨੇ ਉਪਦੇਸ਼ ਕੀਤਾ ਕਿ ਪਰਮੇਸ਼ਵਰ ਦੇ ਨਾਮ ਨਾਲ ਆਤਮਿਕ ਤ੍ਰਿਪਤੀ ਹੋ ਸਕਦੀ। ਦੇਣੀ ਆਪਣੇ ਘਰ ਤੋਂ ਜਾ ਕੇ ਭਗਵਾਨ ਵਿੱਚ ਬੈਠ ਕੇ ਸਿਮਰਨ ਕਰਦਾ ਰਹਿੰਦਾ, ਸ਼ਾਮ ਪਈ ਤੇ ਦੇਣੀ ਵੀ ਵਾਪਸ ਕਰਕੇ ਘਰਵਾਲੀ ਨੇ ਪੁੱਛਣਾ ਕਿੱਥੋਂ ਆਏ। ਦੇਣੀ ਜੀ ਨੇ ਬਚਨ ਕਹਿਣੇ ਕਿ ਰਾਜੇ ਦੇ ਦਰਬਾਰ ਵਿੱਚ ਪਤਾ ਚੱਲ ਗਿਆ, ਇਸ ਗੱਲ ਤੋਂ ਇਹ ਸਿੱਧ ਹੁੰਦਾ ਹੈ ਕਿ ਦੇਣੀ ਜੀ ਵਿਦਵਾਨ ਨਹੀਂ ਸਨ। ਕਾਫੀ ਸਮਾਂ ਗੁਜ਼ਰਦਾ ਗਿਆ, ਦੇਣੀ ਜੀ ਦੀ ਘਰਵਾਲੀ ਰੋਜ਼ਾਨਾ ਸਿੰਘ ਗੱਲ ਕਹਿੰਦੀ ਕਿ ਰਾਜੇ ਤੋਂ ਘਰ ਲਈ ਤੂੰ ਮੰਗ ਕਰੋ। ਦੇਣੀ ਜੀ ਹਮੇਸ਼ਾ ਇਹ ਕਹਿੰਦੇ ਰਹੇ ਕਿ ਜਿਸ ਦਿਨ ਪਤਾ ਭੋਗ ਪਏਗਾ ਉਸ ਦਿਨ ਰਾਜਾ ਜ਼ਰੂਰ ਕੋਈ ਨਾ ਕੋਈ ਦੇਵੇਗਾ। ਭਾਈ ਸਾਹਿਬ ਜੀ ਦੀਆਂ ਵਾਰਾਂ ਇਹ ਗੱਲ ਦੱਸਦੀਆਂ ਨੇ, ਇੱਕ ਦਿਨ ਅਜਿਹਾ ਆਇਆ ਜਦੋਂ ਦੇਣੀ ਜੀ ਦੀ ਸਾਧਨਾ ਪੂਰੀ ਹੋ ਗਈ, ਪਰ ਭਗਵਾਨ ਨੇ ਰਾਜੇ ਦਿੱਤਾ ਸਾਰਾ ਬਰੂਦ ਖਾ ਕੇ ਹਰੇਕ ਲੋੜੀਂਦੀਆਂ ਵਸਤੂਆਂ ਦੇ ਦੋ ਗੱਡੇ ਫਰਕੇ ਦੇਣੀ ਜੀ ਦੇ ਫਰਕ ਪਾਏ। ਨਾਲ ਇਹ ਗੱਲ ਪਹਿਲੀ ਦੇਣੀ ਜੀ ਦੀ ਘਰਵਾਲੀ ਨੇ ਜਿੱਥੇ ਅੱਜ ਕਥਾ ਦਾ ਭੋਗ ਪਿਆ ਹੈ। ਰਾਜੇ ਨੇ ਪ੍ਰਸੰਨ ਹੋ ਕੇ ਇਹ ਸਾਰਾ ਸਮਾਨ ਖਿਲੇ, ਉਹਦੇ ਨਾਲ ਨਾਲ ਕੁਝ ਸੋਨਾ ਕੋਈ ਧਨ ਪਦਾਰਥ ਵੀ ਦਿੱਤਾ। ਭਾਈ ਸਾਹਿਬ ਜੀ ਲਿਖਦੇ ਨੇ ਉੱਥੋਂ ਭਗਵਾਨ ਦੇਣੀ ਜੀ ਕੋਲ ਆਏ, ਪਹਿਲਾਂ ਦੇਣੀ ਲਿਖਣ ਗਏ, ਉਹਦੇ ਘਰ ਦੀਆਂ ਸੰਸਾਰਕ ਲੋੜਾਂ ਪੂਰੀਆਂ ਕੀਤੀਆਂ ਅਤੇ ਫਿਰ ਬੇਣੀ ਨੂੰ ਸਮਾਧੀ ਵਿੱਚ ਸਥਿਤ ਬੈਠੇ ਭਗਵਾਨ ਦੇ ਦੀਦਾਰ ਦੇ। ਪਰ ਭਗਵਾਨ ਨੇ ਗੱਲ ਕਹੀ ਹੈ, ਬੇਣੀ ਤੇਰੀ ਬੰਦਗੀ ਪੂਰੀ ਹੋ ਗਈ ਸੀ। ਬੇਣੀ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਤਿੰਨ ਸ਼ਬਦ ਹਨ, ਜਿਨ੍ਹਾਂ ਵਿੱਚੋਂ ਇੱਕ ਵੀ ਆਪਾਂ ਵਿਚਾਰ ਅੱਜ ਕਰ ਰਹੇ ਹਾਂ। ਲੜੀ ਵਾਰ ਅਗਲੇ ਸ਼ਬਦਾਂ ਦੀ ਵਿਚਾਰ ਵੀ ਕਰੇਗੀ, ਪਰ ਅੱਜ ਨਾਲ ਨਾਲ ਭਗਤ ਨਾਮਦੇਵ ਜੀ ਦਾ ਦਿਨ ਵੀ ਸੁਣਾ ਰਹੇ ਹੋ। ਨਾਮਦੇਵ ਜੀ ਬਾਰੇ ਇਹ ਗੱਲ ਪ੍ਰਚਲਿਤ ਹੈ ਕਿ 72 ਵਾਰ ਨਾਮਦੇਵ ਜੀ ਨੇ ਪਰਮੇਸ਼ਵਰ ਦੇ ਪ੍ਰਤੱਖ ਦਰਸ਼ਨ ਲਏ, ਸਾਹਮਣੇ ਸਾਹਮਣੇ। ਭਗਤ ਜਨ ਹਮੇਸ਼ਾ ਪਰਮੇਸ਼ਵਰ ਦੇ ਦੀਦਾਰ ਕਰਦੇ ਨੇ। ਸਾਡੀ ਦ੍ਰਿਸ਼ਟੀ ਵਿੱਚ ਗਿਣਤੀ ਹੈ, ਪਰ ਜਿੱਥੇ ਜੀਵਨ ਵਿੱਚ ਇਤਨੀ ਉੱਚੀ ਅਵਸਥਾ ਆ ਜਾਏ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਉੱਥੇ ਆਪਾਂ ਗਿਣਤੀ ਨਹੀਂ ਕਰ ਸਕਦੇ ਕਿ ਇਤਨੀ ਵਾਰ ਕੀ ਹੋਏਗੀ। ਜਦੋਂ ਸਭ ਗੋਬਿੰਦ ਦੱਸਿਆ ਤਾਂ ਹਰ ਜਗ੍ਹਾ ਵਿੱਚ ਵਿਆਪਕ ਗੋਬਿੰਦ ਦਿੱਤਾ ਹੈ ਅਤੇ ਹਰ ਸਮੇਂ ਦਿੱਤਾ ਹੈ। ਉਹਨਾਂ ਦੇ ਜੀਵਨ ਵਿੱਚ ਹਮੇਸ਼ਾ ਅਵਸਰਾਂ ਵੀ ਆਈਆਂ ਅਤੇ ਪਾਬੰਦਗੀ ਕਰਨ ਵਾਲੇ ਹਰ ਪੁਸਤਕ ਮੁਸੀਬਤਾਂ ਆਉਂਦੀਆਂ ਨੇ। ਸੰਸਾਰ ਉਹਨਾਂ ਦਾ ਵਿਰੋਧ ਕਰਦਾ ਹੈ, ਸਮੇਂ ਦੀ ਜਿੱਤ ਵਿਰੋਧ ਕਰਦਾ ਹੈ। ਯਾਦ ਰੱਖਿਓ, ਹਨੇਰਾ ਕਦੇ ਨਹੀਂ ਚਾਹੁੰਦਾ ਚਾਨਣ ਪਸਰ ਜਾਏ, ਹਨੇਰਾ ਆਪਣੇ ਆਪ ਵਿੱਚ ਟੁੱਟਿਆ ਰਹਿਣਾ ਚਾਹੁੰਦਾ ਹੈ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ। ਨਾਮ ਦੇ ਗਿਆਨ ਦਾ ਪ੍ਰਕਾਸ਼ ਜਿਹਨਾਂ ਹਿਰਦੇ ਹੁੰਦਾ ਹੈ ਉਹ ਚਾਹੁੰਦੇ ਨੇ ਸਾਰੇ ਸੰਸਾਰ ਤੋਂ ਅਗਿਆਨਤਾ ਦਾ ਹਨੇਰਾ ਚਲਿਆ ਜਾਏ। ਉਹ ਨਾਮਦੇਵ ਜੀ ਦਾ ਪਾਵਨ ਦਿਨ ਨਾਲ ਨਾਲ ਅੱਜ ਅਸੀਂ ਦੇਣੀ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਨੀ ਹੈ। ਸ਼ਬਦ ਦੇ ਆਰੰਭ ਵਿੱਚ ਇੱਕ ਹਦਾਇਤ ਆਈ ਹੈ, ਪਹਿਰਿਆਂ ਸਹਿਤ ਹਰ ਗਾਉਂ, ਘਰ ਦਾ ਸੰਬੰਧ ਤਾਲ ਨਾਲ ਹੈ। ਕਲਾਸੀ ਕਾਲ ਦੇ ਮਾਹਰ ਲੋਕ ਇਹ ਗੱਲ ਜਾਣਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ 17 ਘਰਾਂ ਤੱਕ ਬਾਣੀ ਆਈ ਹੈ, ਭਾਵ ਤਬਲੇ ਦੀਆਂ 17 ਮਾਤਰਾ ਨਾਲ ਗਾਏ ਜਾਣ ਵਾਲੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸੰਸਕ੍ਰਿਤ ਹੈ। ਪਵਿੱਤਰ ਗੁਰਬਾਣੀ ਵਿੱਚ ਪਹਿਰਿਆਂ ਦੇ ਹਿਸਾਬ ਨਾਲ ਬਾਣੀ ਜ਼ਿਕਰ ਕੀਤੀ ਹੈ। ਪਹਿਰਿਆਂ ਦਾ ਅਰਥ ਹੈ ਪਹਿਰ, ਜਿਵੇਂ ਕਿਸੇ ਕਿਤਾਬ ਦੇ 4 ਪਹਿਰੇ ਹੁੰਦੇ ਨੇ, 4 ਕਾਂਡ ਜਾਂ 4 ਹਿੱਸੇ ਕਹਿ ਲਓ, ਇਵੇਂ ਕਿਸੇ ਪਹਿਰੇ ਸ਼ਬਦ ਵਰਤਿਆ ਗਿਆ ਹੈ। ਰਾਤ ਦੇ 4 ਪਹਿਰ ਮੰਨੇ ਗਏ ਨੇ, ਪਰ ਮਨੁੱਖ ਦੇ ਜੀਵਨ ਦੀਆਂ 4 ਅਵਸਥਾ ਬਣੀਆਂ ਗਈਆਂ ਨੇ। 3 ਅਵਸਥਾ ਬਾਲ ਜਵਾਨੀ ਔਰ ਬਿਰਧ ਸੁਣਤੀ ਅਵਸਥਾ ਜਾਲ, ਜਦੋਂ ਇਹ ਗੁਜ਼ਰ ਜਾਂਦੀਆਂ ਨੇ ਤਾਂ ਚੌਥੀ ਅਵਸਥਾ ਹੈ, ਜਿਸ ਨੂੰ ਜਿਸ ਵਿੱਚ ਮਨੁੱਖ ਦਾ ਨਿਦਾਨ ਹੋ ਜਾਂਦਾ, ਅੰਤ ਹੋ ਜਾਂਦਾ ਹੈ। ਪਰ 4 ਅਵਸਥਾ ਜਾਗਤ ਸੁਪਨ ਸੁਪੋਪਤ ਕਿਰਿਆ ਆਤਮ ਰੂਪਤ ਕਿਰਿਆ, ਸਰੀਰਕ ਅਵਸਥਾ 3 ਨੇ, ਪਰ ਪਰਮਾਰਥ ਵਿੱਚ ਮੰਜ਼ਿਲ 'ਤੇ ਪਹੁੰਚਣ ਦੀਆਂ 4 ਅਵਸਥਾ ਨੇ। ਉਹਨਾਂ ਚੌਥੀ ਅਵਸਥਾ ਵਿੱਚ ਪਹੁੰਚਣ ਵਾਲੇ ਲੋਕ ਆਤਮ ਗਿਆਨੀ ਕਹਿੰਦੇ ਨੇ, ਪਰਮਪਰ ਵਿੱਚ ਪਹੁੰਚਿਆ ਹੋਇਆ ਪੁਰਖ ਕਹਿੰਦੇ ਨੇ। ਪਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ ਪਹਿਰੇ ਰਹਿਣ ਸਾਹਿਬ ਨੂੰ ਜਾ ਰਿਹਾ ਬਿਸਤਰਾ ਬਚਨ ਪਾਇਆ ਗੁਰਮਾਸ, ਅਜਿਹੇ ਸ਼ਬਦ ਜੋ 4 ਪਹਿਰਾਂ ਵਿੱਚ ਰਾਤ ਦੇ 4 ਪਹਿਰਾਂ ਨੂੰ ਮੁੱਖ ਰੱਖ ਕੇ ਜੀਵਨ ਦੀਆਂ 4 ਅਵਸਥਾ ਮੁਤਾਬਕ ਕਹਿ ਗਏ, ਉਹਨਾਂ ਸ਼ਬਦਾਂ ਦੇ ਸੰਗ ਨਾਲ ਉਸੇ ਤਰੀਕੇ ਨਾਲ ਉਸੇ ਤਾਲ ਵਿੱਚ ਭਗਤ ਜੀ ਹਦਾਇਤ ਕਰਦੇ ਨੇ ਕਿ ਇਸ ਸ਼ਬਦ ਨੂੰ ਗਾਉਣਾ ਹੈ, ਪਹਿਰਿਆਂ ਪੈ ਕਰ ਗਾਵਣਾ। ਸਾਗਰ ਦੀ ਪਰੰਪਰਾ ਵਿੱਚ ਭਗਤ ਜੀ ਨੇ ਮੰਗਲ ਅੰਕਰ ਕੀਤਾ ਹੈ ਇਸ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਆਪ ਜੀ ਨੂੰ ਕਰਾਂ ਕਿ ਓਮ ਸ਼ਬਦ ਜਿੱਥੇ ਪਹਿਲਾਂ ਵੇਦਾਂ ਵਿੱਚ ਆਇਆ ਹੈ ਉੱਥੇ ਉਪਨਿਸ਼ਦਾਂ ਵਿੱਚ ਓਅੰਕਾਰ ਵੀ ਆਇਆ ਹੈ। ਓਅੰਕਾਰ ਦੀ ਰਚਨਾ ਸ਼ਬਦ ਦੀ ਵਿਅਸ ਕਹਿ ਦੇਈਏ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ। ਓਅੰਕਾਰ ਸ਼ਬਦ ਉਪਨਿਸ਼ਦਾਂ ਵਿੱਚ ਪਹਿਲਾਂ ਆਇਆ, ਗੁਰੂ ਨਾਨਕ ਪਾਤਸ਼ਾਹ ਨੇ ਓਅੰਕਾਰ ਸ਼ਬਦ ਨਾਲ ਇੱਕ ਅੰਕ ਲਿਖਿਆ ਹੈ, ਇੱਕ ਆ ਜਿਸਨੂੰ ਅਸੀਂ ਕਹਿੰਦੇ ਹਾਂ। ਉਸਦਾ ਮਤਲਬ ਸੀ ਓਅੰਕਾਰ ਇੱਕ ਹੈ ਪਰ ਓਅੰਕਾਰ ਤਮਾਮ ਸੰਸਾਰ ਦੀ ਰਚਨਾ ਕਰਨ ਵਾਲਾ ਹੈ। ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਰਾਮਕਲੀ ਦੱਖਣੀ ਵਿੱਚ ਇੱਕ ਓਅੰਕਾਰ ਨਾਮੇ ਬਾਣੀ ਹੈ ਜੋ ਦੱਖਣੀ ਓਅੰਕਾਰ ਦੇ ਨਾਮ ਨਾਲ ਪ੍ਰਸਿੱਧ ਹੈ। ਉਸ ਵਿੱਚ ਗੁਰੂ ਪਾਤਸ਼ਾਹ ਓਅੰਕਾਰ ਬ੍ਰਹਮਾ ਉਤਪਾਤ ਓਅੰਕਾਰ ਓਅੰਕਾਰ ਸੈਲ ਜਗ ਹੈ ਓਅੰਕਾਰ ਵੇਦ ਨਿਰਮੈ ਇਹ ਗੱਲ ਦੱਸਦੇ ਨੇ ਕਿ ਬ੍ਰਹਮਾ ਦੀ ਉਤਪਤੀ ਕਰਨ ਵਾਲਾ ਵੀ ਓਅੰਕਾਰ ਹੈ ਜੋ ਓਅੰਕਾਰ ਤੋਂ ਪੈਦਾ ਹੋਇਆ, ਜਿਸ ਨੇ ਓਅੰਕਾਰ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਓਅੰਕਾਰ ਤੋਂ ਹੀ ਇਹ ਸੰਸਾਰ ਦੀ ਪੈਦਾ ਹੋਈ। ਓਅੰਕਾਰ ਜਪ ਕੇ ਬ੍ਰਹਮਾ ਨੇ ਵੇਦ ਪੈਦਾ ਕੀਤੇ ਜਿਨ੍ਹਾਂ ਵਿੱਚ ਓਅੰਕਾਰ ਦੀ ਗੱਲ ਹੈ। ਤਾਂ ਗੁਰੂ ਪਾਤਸ਼ਾਹ ਨੇ ਇਹ ਮੰਗਲ ਕਥਨ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਓਅੰਕਾਰ ਜਿਸ ਨੂੰ ਅਸੀਂ ਨਿਰੰਕਾਰ ਵਾਹਿਗੁਰੂ ਅੱਲਾ ਗੋਦ ਈਸ਼ਵਰ ਹਰੀ ਮਾਧਵ ਵਿਸ਼ਨ ਗੋਪਾਲ ਬੇਅੰਤ ਨਾਮਾਂ ਨਾਲ ਪੁਕਾਰਦੇ ਹਾਂ, ਉਹ ਓਅੰਕਾਰ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਉਸਨੂੰ ਨਮਸਕਾਰ ਕਰਦੇ ਹੋਏ ਭਗਤ ਜਨ ਸਾਨੂੰ ਹਲੂਣਾ ਦਿੰਦੇ ਨੇ, ਸਾਨੂੰ ਦੱਸਦੇ ਨੇ ਕਿ ਇਹ ਜੀਵ ਜਿਸ ਸੰਸਾਰ 'ਚ ਆਇਆ ਹੈ ਇੱਥੇ ਆ ਕੇ ਤੂੰ ਬੜਾ ਕੁਝ ਭੁੱਲ ਗਿਆ, ਪਰ ਇੱਕ ਦਿਨ ਉਹ ਤੇਰੇ ਜੀਵਨ ਵਿੱਚ ਸੀ ਜੋ ਇਸ ਸੰਸਾਰ 'ਤੇ ਆਉਣ ਤੋਂ ਪਹਿਲਾਂ ਵੀ ਤੈਨੂੰ ਦੱਸਿਆ ਸੀ ਉਹ ਇਸ ਸ਼ਬਦ ਵਿੱਚ ਕਹੀ ਹੈ। ਚਾਰ ਹਿੱਸਿਆਂ ਵਿੱਚ ਇਸ ਸ਼ਬਦ ਦੀ ਵੰਡ ਕਰਨ ਤੋਂ ਬਾਅਦ ਪੰਜਵਾਂ ਅੰਤ ਸਮਾਂ ਜਿਸ ਨੂੰ ਜਿਵੇਂ ਸੰਧਿਆ ਕਹਿੰਦੇ ਨੇ, ਰਾਤ ਦੇ ਚਾਰ ਪੈਰ ਬੀਤ ਜਾਣ ਤੋਂ ਬਾਅਦ ਇੱਕ ਸੰਧਿਆ ਦਾ ਸਮਾਂ ਆਉਂਦਾ ਹੈ। ਦੋਵੇਂ ਵੇਲੇ ਦੀ ਸੰਧਿਆ ਸੁਬਾਹ ਵੀ ਆਉਂਦੀ ਸ਼ਾਮ ਵੀ ਆਉਂਦੀ, ਜਦੋਂ ਦਿਨ ਤੇ ਰਾਤ ਦੀ ਸੰਧੀ ਹੁੰਦੀ, ਨਾ ਰਾਤ ਪਈ ਹੈ ਨਾ ਦਿਨ ਪਈ ਹੈ, ਉਸ ਨੂੰ ਸੰਧਿਆ ਦਾ ਸਮਾਂ ਕਹਿੰਦੇ ਹਨ। ਉਹ ਸੰਧਿਆ ਦੀ ਗੱਲ ਅਸੀਂ ਪੰਜਵੇਂ ਪਦ ਵਿੱਚ ਕਰਨਗੇ। ਹੁਣ ਪਹਿਲਾ ਪਦ ਮਨੁੱਖ ਦੇ ਜੀਵਨ ਦਾ ਪਹਿਲਾ ਪੈਰ ਜਿੱਥੋਂ ਮਨੁੱਖ ਦੇ ਜੀਵਨ ਦੀ ਸ਼ੁਰੂਆਤ ਹੁੰਦੀ ਹੈ, ਮਾਤਾ ਦੇ ਉਦਰ ਤੋਂ ਗੱਲ ਸ਼ੁਰੂ ਕਰਦੇ ਹਾਂ। ਭਗਤ ਜਨ ਸਾਨੂੰ ਇਹ ਸੰਸਾਰੇ ਨੂੰ ਪਵਿੱਤਰ ਬਾਣੀ ਦੁਆਰਾ ਸਾਫ ਕਰੇ।
ਹੇ ਨਾਰੇ ਗਰਭ ਕੁੰਡਲ ਜਬ ਆਸ਼ਤ,
ਕੁੰਡਲ ਕਿਸੇ ਚੱਕਰਾਕਾਰ ਚੀਜ਼ ਨੂੰ ਕਹਿੰਦੇ ਜਿਸ ਨੂੰ ਗੋਲ ਕਹਿੰਦੇ। ਗਰਭ ਮਾਤਾ ਦਾ ਉਦਰ, ਮਾਤਾ ਦਾ ਪੇਟ ਜਿੱਥੇ ਜੀਵ ਨਿਵਾਸ ਕਰਦਾ ਹੈ ਟਿਕਦਾ ਹੈ, ਪਰ ਉਸਨੂੰ ਭਗਤ ਜਨ ਨੇ ਕੁੰਡਲਾਕਾਰ ਕਿਹਾ ਹੈ। ਅਰੇ ਨਰ ਗਰਭ ਕੁੰਡਲ ਜਬ ਆਸ਼ਤ, ਆਸ਼ਤ ਦਾ ਅਰਥ ਹੈ ਹੋਇਆ ਟਿਕਿਆ। ਆਸ਼ਤ ਸ਼ਬਦ
ਆਪ ਕੌਣ ਨਾ ਪਛਾਣਿਆ,
ਭਗਤ ਜਨ ਕਹਿੰਦੇ ਨੇ ਹੁਣ ਮਤ ਕੌਣ ਕਾਮ ਨੇ ਇਹਦੀ ਮਤ ਮਾਰ ਦਿੱਤੀ। ਮਹਾਂ ਬਹੁਤੇ ਵਿਕਾਰਾਂ ਵਿੱਚ ਪੈ ਕੇ ਮਹਾਂ ਦਿੱਖ ਭੁੱਲ ਹੈ, ਬਹੁਤੇ ਵਿਕਾਰਾਂ ਵਿੱਚ ਪੈ ਕੇ ਇਹ ਭੁੱਲ ਗਿਆ ਪਰਮੇਸ਼ਵਰ ਨੂੰ, ਤੇ ਇਸ ਜੀਵ ਨੂੰ ਵਿਕਾਰਾਂ ਵਿੱਚ ਪਏ ਨੂੰ ਪਾਪ ਤੇ ਪੁੰਨ ਦੀ ਵੀ ਪਛਾਣ ਨਹੀਂ। ਦੱਸੋ ਇਤਨੀਆਂ ਗੱਲਾਂ ਬਾਣੀ ਨੇ ਕਹੀਆਂ ਨੇ, ਅਸੀਂ ਤਾਂ ਪੜ੍ਹ ਕੇ ਲੰਘ ਜਾਂਦੇ, ਪੜ੍ਹੋ ਪਾਠ ਕਰ ਇਹ ਅਸੀਂ ਸਿੱਖਣੀਆਂ ਨੇ। ਇਹਨਾਂ ਗੱਲਾਂ ਨੂੰ ਬਾਣੀ ਚੋਂ ਪੜ੍ਹ ਕੇ ਵਿਚਾਰ ਕੇ ਆਪਣੇ ਜੀਵਨ 'ਚ ਲੈ ਕੇ ਆਉਣਾ, ਤਾਂ ਅਸੀਂ ਸਿੱਖ ਬਣ ਸਕਾਂਗੇ।
ਤਾਂ ਹੀ ਅਸੀਂ ਖਾਲਸਾ ਬਣ ਸਕਾਂਗੇ, ਤਾਂ ਹੀ ਸੰਸਾਰ ਵਿੱਚ ਗੁਰੂ ਨਾਨਕ ਦੇ ਨਾਮ ਨੂੰ ਰੋਸ਼ਨ ਕਰ ਸਕਾਂਗੇ। ਜੇ ਪਰਦੇ ਹੀ ਰਹਿ ਗਏ, ਇਹ ਗੱਲਾਂ ਵਿਚਾਰ ਨਾ ਕੀਤੀ, ਯਾਦ ਰੱਖਿਓ ਅਸੀਂ ਸਿੱਖ ਵੀ ਨਹੀਂ ਬਣ ਸਕਦੇ। ਨਾਮ ਤਰੀਕ ਸਿੱਖ ਰਹਿ ਜਾਵਾਂਗੇ, ਲੋਕ ਤੇਜ਼ਦਾਰੀ ਵੇਖ ਕੇ ਸਿੱਖ ਕਹਿੰਦੇ ਨੇ। ਪਰ ਜਿਹੜਾ ਸਿੱਖ ਗੁਰੂ ਚਾਹੁੰਦਾ ਹੈ, ਜੋ ਗੁਰੂ ਦੀ ਦ੍ਰਿਸ਼ਟੀ ਵਿੱਚ ਸਿੱਖ ਹੈ, ਉਹ ਨਹੀਂ ਬਣ ਸਕਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਹੁਣ ਮਤ ਕਾਮ ਮਹਾਂ ਵਿਖ ਭੁੱਲੈ। ਉਹ ਮਤ ਵਿੱਚ ਕਾਮ ਆ ਗਿਆ, ਕਾਮਨਾ ਆ ਗਈ, ਬਹੁਤੇ ਵਿਕਾਰਾਂ ਵਿੱਚ ਪੈ ਕੇ ਰੱਬ ਨੂੰ ਭੁੱਲ ਗਿਆ। ਇਸ ਜੀਵ ਨੇ ਪਾਪ ਤੇ ਪੁੰਨ ਦੀ ਵੀ ਪਛਾਣ ਨਾ ਕੀਤੀ।
ਸੁਤ ਸੰਪਤ ਦੇਖ ਇਹੋ ਮਨ ਗਰਦਿਆ, ਰਾਮ ਹਿਰਦੈ ਤੇ ਖੋਇਆ।
ਪੁੱਤਰਾਂ ਨੂੰ ਵੇਖ ਕੇ ਹੰਕਾਰੀ ਹੋ ਗਿਆ, ਧਨ ਨੂੰ ਵੇਖ ਕੇ ਹੰਕਾਰ ਹੋ ਗਿਆ, ਮੇਰੇ ਕੋਲ ਇੰਨਾ ਧਨ, ਮੇਰੇ ਪੁੱਤਰ ਬੜੇ ਲਾਇਕ ਨੇ, ਮੇਰੇ ਆਗਿਆ ਰਹਿੰਦੇ ਨੇ, ਕਹਿਣਾ ਮੰਨਦੇ ਨੇ, ਪੁੱਤਰਾਂ ਨੇ ਮੇਰਾ ਮੂੰਹ ਧੋ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੁਤ ਸੰਪਤ ਦੇਖ ਇਹੋ ਮਨ ਗਰਮਿਆ, ਇਹ ਜੀਵ ਹੰਕਾਰੀ ਹੋ ਗਿਆ। ਚਾਹੀਦਾ ਸੀ ਪਰਮੇਸ਼ਵਰ ਦਾ ਨਾਮ ਜਪਣਾ, ਪਰ ਭੁੱਲ ਗਿਆ ਰਾਮ ਹਿਰਦੈ ਤੇ ਖੋਇਆ। ਰਾਮ ਨੂੰ ਆਪਣੇ ਹਿਰਦੇ ਚੋਂ ਗਵਾ ਲਿਆ, ਰਾਮ ਹਿਰਦੇ ਚੋਂ ਨਿਕਲ ਗਿਆ, ਰਾਮ ਦਾ ਨਾਮ ਇਹਦੇ ਚਿੱਤ ਵਿੱਚ ਨਾ ਆਇਆ। ਭਗਤੀ ਜੀ ਕਹਿੰਦੇ ਨੇ,
ਅਵਰ ਮਰਤ ਮਾਇਆ ਮਨ ਤੋਲੇ, ਤਾਂ ਭਗ ਮੁਖ ਜਨਮ ਦੇ ਗੋਇਆ।
ਜਦੋਂ ਕੋਈ ਦੂਸਰਾ ਮਰਦਾ ਹੈ ਜਿਹਦਾ ਇਹਦੇ ਨਾਲ ਸੰਬੰਧ ਹੁੰਦਾ, ਆਪਣੇ ਪਿਓ ਵੀ ਕਿਉਂ ਨਾ ਮਰਦਾ ਹੋਵੇ, ਕੋਈ ਇਹ ਨਹੀਂ ਕਹਿੰਦਾ ਮੇਰਾ ਪਿਓ ਜਿਉਂਦਾ ਰਹੇ। ਵਰਤ ਸਮਾਂ ਆ ਰਿਹਾ ਨਾ ਜੀ, ਉਦੋਂ ਬਾਪ ਦਾ ਵੀ ਮਰਨਾ ਹੀ ਮੰਗਦਾ, ਕਹਿੰਦਾ ਮਰ ਜਾਏ ਕਾਬੀਆਂ ਛੇਤੀ ਹੱਥ ਵਿੱਚ ਆਉਣ, ਧਨ ਛੇਤੀ ਹੱਥ ਵਿੱਚ ਆਏ। ਭਗਤ ਜਨ ਕਹਿੰਦੇ ਨੇ, ਅਵਰ ਮਰਤ ਮਾਇਆ ਮਨ ਤੋਲੇ, ਦੂਸਰੇ ਦੇ ਮਰਨ ਤੇ ਆਪਣੇ ਮਨ ਵਿੱਚ ਮਾਇਆ ਦਾ ਹੀ ਨਿਰਣਾ ਕਰਦਾ, ਇਹ ਮਰੇਗਾ ਧਨ ਦਾ ਮਾਲਕ ਮੈਂ ਹੋ ਜਾਵਾਂਗਾ, ਜ਼ਮੀਨ ਜਾਇਦਾਦ ਮੇਰੀ ਹੋਏਗੀ, ਹੁਕਮ ਮੇਰਾ ਚੱਲੇਗਾ। ਅਵਰ ਮਰਤ ਮਾਇਆ ਮਨ ਤੋਲੇ, ਉਹ ਮਰਨ ਤੋਂ ਬਾਅਦ ਵੀ ਧਨ ਇਹਦੇ ਹੱਥ ਵਿੱਚ ਆ ਗਿਆ, ਚਾਹੀਦਾ ਸੀ ਕਿਸੇ ਚੰਗੇ ਕਾਰਜ ਚਲਾਉਂਦਾ, ਦਾਨ ਪੁੰਨ ਕਰਦਾ, ਕਿਤੇ ਅਰਥ ਲੱਗ ਜਾਂਦਾ ਧਨ, ਪਰ ਲਾਇਆ ਕਿੱਥੇ? ਤਾਂ ਭਾਗ ਮੁੱਖ ਜਨਮ ਵਗੋਇਆ, ਇਹ ਦੋ ਇੰਦਰੀ ਵਿਕਾਰਾਂ ਵਿੱਚ ਰੋੜ ਛੱਡਿਆ, ਪਦਾਰਥਾਂ ਦੇ ਭੋਗ ਵਿੱਚ ਰੋੜ ਛੱਡਿਆ, ਇਹਨੇ ਆਪਣੇ ਜਨਮ ਨੂੰ ਹੀ ਦਿਰਸਾ ਗਵਾ ਲਿਆ, ਇਹ ਕਿਸੇ ਕੰਮ ਨਾ ਆਇਆ ਧਨ ਪਦਾਰਥ। ਭਗਤ ਜਨ ਕਹਿ ਰਹੇ ਨੇ,
ਸੁੰਦਰ ਕੇਸ ਸੁਖਮ ਤੇ ਧੋਲੇ, ਸਪਤ ਪਾਤਾਲ ਕੀ ਬਾਣੀ।
ਸਾਵਣ ਰਾਤ ਦਾ ਚੌਥਾ ਪਹਿਰ ਆਉਣ ਲੱਗਿਆ, ਸੁੰਦਰ ਕੇਸ, ਸੁੰਦਰ ਦਾ ਅਰਥ ਹੈ ਕਿਤੇ ਹੋ ਗਏ। ਬਾਣੀ ਨੇ ਜ਼ਿਕਰ ਕੀਤਾ, ਰਹਿਣ ਗਈ ਮਤ ਦਿਨ ਵੀ ਜਾਏ, ਭਵਰ ਗਏ ਵੱਗ ਬੈਠੇ ਆਏ। ਜ਼ਿੰਦਗੀ ਦੀ ਰਾਤ ਲੰਘ ਗਈ, ਵੇਖੀ ਕਿਤੇ ਤੇਰਾ ਦਿਨ ਐਵੇਂ ਨਾ ਚਲਿਆ ਜਾਏ। ਭਵਰ ਅਕਾਲੇ ਕੇਸ ਸਰਕਦੇ ਹੋਏ, ਭਵਰੇ ਕਾਲੇ ਕੇਸ ਚਲੇ ਗਏ, ਉਹਨਾਂ ਦੀ ਜਗ੍ਹਾ ਬਗਲਿਆਂ ਨੇ ਮੰਨ ਲਈ, ਕਿਤੇ ਹੋ ਗਏ। ਭਵਰ ਗਏ ਬਗ ਬੈਠੇ ਆਏ, ਤੇ ਜ਼ਿੰਦਗੀ ਦਾ ਭਰੋਸਾ ਕੀ ਹੈ? ਜਿਵੇਂ ਕਾਚੇ ਕਰਵਾ ਰਹਿ ਨਾ ਪਾਣੀ, ਕੱਚੀ ਕੁੱਜੀ ਵਿੱਚ ਜੇ ਪਾਣੀ ਪਾ ਲਓ ਰਹਿ ਸਕੇਗਾ? ਜਿਹੜੀ ਪੱਕੀ ਨਹੀਂ, ਉਹਦੇ ਚ ਪਾਣੀ ਪਾਇਆ, ਪਾਣੀ ਉਹਨੂੰ ਖੁਰ ਦੇਵੇਗਾ, ਡੁੱਲ ਜਾਏਗਾ। ਇਸੇ ਤਰ੍ਹਾਂ ਹੀ ਹੰਸ ਚੱਲਿਆ ਕਾਇਆ ਕੁੰਮਲਾ ਨਹੀਂ, ਇਹਦੇ ਵਿੱਚੋਂ ਹੰਸ ਪਰਮਾਤਮਾ ਜੀਵ ਜੀਵਾਤਮਾ ਚੱਲਿਆ ਜਾਏਗਾ। ਫਿਰ ਜਿਹੜੀ ਇਹ ਕਾਇਆ ਹੈ ਕੁੰਮਲਾ ਜਾਏਗਾ। ਗੁਰਦੇਵ ਜੀ ਕਹਿੰਦੇ, ਪਾਰ ਕੰਨਿਆ ਜੈਸੇ ਕਰਤ ਸਿਗਾਰਾ, ਕਿਉਂ ਰਲੀਆਂ ਮਨ ਹੈ ਬਾਜ ਪਥਾਰਾ। ਕਹਿੰਦੇ ਜਿਵੇਂ ਕੋਈ ਕੁਆਰੀ ਲੜਕੀ ਸ਼ਿੰਗਾਰ ਕਰ ਲਵੇ, ਤੇ ਪਤੀ ਦੇ ਸੁੱਖ ਨੂੰ ਤਾਂ ਭੋਗ ਨਹੀਂ ਸਕਦੀ, ਕਿਉਂਕਿ ਪਤੀ ਤਾਂ ਹੈ ਹੀ ਨਹੀਂ। ਜੇ ਉਹ ਭਲਾ ਭਗਤ ਜਨ ਕਹਿੰਦੇ ਨੇ, ਬਾਹਰ ਨਿਕਲ ਕੇ ਕਾਵਾਂ ਨੂੰ ਉਡਾਉਂਦੀ ਰਹੇ, ਤੇ ਫਿਰ ਵੀ ਪਤੀ ਨੇ ਸੋਹਰਾ ਆ ਜਾਣਾ, ਪਤੀ ਤਾਂ ਹੈ ਹੀ ਨਹੀਂ। ਸਾਗ ਉਦਾਵਤ ਪੂਜਾ ਪੀਰਾਨੀ ਕਹਿੰਦੇ ਨੇ, ਕਾਵਾਂ ਨੂੰ ਉਡਾਉਂਦਿਆਂ ਉਡਾਉਂਦਿਆਂ ਉਹਦੀ ਬਾਂਹ ਤਾਂ ਪੀੜ ਕਰਨ ਲੱਗ ਜਾਏਗੀ ਪਰ ਪਤੀ ਨਹੀਂ ਆਏਗਾ। ਸਾਗ ਉਡਾਵਤ ਪੂਜਾ ਪੀਰਾਨੀ ਤੋਂ ਕਬੀਰ ਇਹ ਕਥਾ ਸਿਰਾਨੀ। ਕਬੀਰ ਜੀ ਕਹਿੰਦੇ ਨੇ ਮੈਂ ਇਹ ਸੱਚੀ ਕਥਾ ਕਹਿ ਰਿਹਾ ਹਾਂ। ਭਗਤ ਜਨ ਕਹਿੰਦੇ ਨੇ ਇਹਦੇ ਕੇਸ ਚਿੱਟੇ ਹੋ ਗਏ, ਕਦੇ ਜਨਮਿਆ ਸੀ ਜਵਾਨੀ ਆਈ, ਜਨਮਿਆ ਬਚਪਨਾ ਨਾ ਰਿਹਾ ਜਵਾਨੀ ਆਈ ਉਹ ਨਾ ਰਹੀ, ਹੁਣ ਫਿਰ ਕੇਸ ਕੁੰਡਰ ਕੇਸ ਕੁਸਮ ਤੇ ਧੋਲੇ, ਕੇਸ ਚਿੱਟੇ ਹੋ ਗਏ ਤੇ ਚਿੱਟੇ ਵੀ ਕਿਹੇ ਕੁਸਮ ਤੇ, ਕੁਸਮ ਕਹਿੰਦੇ ਨੇ ਫੁੱਲ ਨੂੰ, ਫੁੱਲਾਂ ਤੋਂ ਵੀ ਚਿੱਟੇ ਧੋਲੇ ਦਾ ਅਰਥ ਹੈ ਚਿੱਟੇ, ਫੁੱਲਾਂ ਤੋਂ ਵੀ ਚਿੱਟੇ ਹੋ ਗਏ। ਕੁੰਡਰ ਕੇਸ ਕੁਸਮ ਤੇ ਧੋਲੇ ਤੇ ਜਿਹੜੀ ਆਵਾਜ਼ ਵਿੱਚ ਕਦੇ ਸ਼ਕਤੀ ਸੀ, ਆਵਾਜ਼ ਸੁਣਦੇ ਸੀ ਲੋਕ ਤਰਾ ਜਾਂਦੇ ਸੀ ਡਰ ਜਾਂਦੇ ਸੀ, ਹੁਣ ਉਹ ਬਾਣੀ ਅਜਿਹੀ ਹੋ ਗਈ ਕਿ ਜਦੋਂ ਅੰਦਰੋਂ ਨਿਕਲਦੀ ਤੇ ਇਉਂ ਲੱਗਦਾ ਜਿਵੇਂ ਸੱਤਵੇਂ ਪਤਾਲ ਚ ਆ ਗਈ। ਆਵਾਜ਼ ਵਿੱਚ ਵੀ ਸ਼ਕਤੀ ਨਾ ਰਹੀ, ਆਵਾਜ਼ ਵੀ ਕਮਜ਼ੋਰ ਹੋ ਗਈ, ਆਵਾਜ਼ ਵਿੱਚ ਕੋਈ ਤਾਕਤ ਨਾ ਰਹੀ। ਕੁੰਡਰ ਕੇਸ ਕੁਸਮ ਤੇ ਧੋਲੇ ਸਪਤ ਪਤਾਲ ਕੀ ਬਾਣੀ। ਅਗਲੀ ਪੰਕਤੀ ਵਿੱਚ ਭਗਤ ਤ੍ਰਿਲੋਚਨ ਕਹਿ ਰਹੇ ਨੇ, ਲੋਚਨ ਸ੍ਰਮ ਹੈ ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਧਾਨੀ। ਲੋਚਨ ਸਰਨ ਹੈ, ਸਰ ਦਾ ਅਰਥ ਹੈ ਸਰੋਵਰ ਜਿਹਦੇ ਵਿੱਚ ਜਲ ਹੁੰਦਾ ਹੈ, ਲੋਚਨ ਦਾ ਅਰਥ ਹੈ ਅੱਖਾਂ, ਮੈਂ ਦਾ ਅਰਥ ਹੈ ਵਿੱਚ, ਅੱਖਾਂ ਵਿੱਚ ਜਲ ਰਹਿਣ ਲੱਗ ਪਿਆ, ਅੱਖਾਂ ਜਲ ਦਾ ਸਰੋਵਰ ਬਣ ਗਈ। ਅੱਖਾਂ ਚ ਜਲ ਰੁਕਦਾ ਹੀ ਨਹੀਂ, ਨੈਨੋ ਨੀਰ ਦਾ ਹੈ ਤਨ ਸੀਨਾ ਭਏ ਕੇਸ ਬੁੱਧ ਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉਚਰਾ ਆਪ ਕਿਆ ਕਰੈ ਪ੍ਰਾਣੀ। ਅੱਖਾਂ ਜਲ ਦਾ ਸਰੋਵਰ ਬਣ ਗਈਆਂ, ਉਹਨਾਂ ਚ ਜਲ ਵਗਦਾ ਰਹਿੰਦਾ। ਲੋਚਨ ਸਰਮ ਹੈ ਬੁੱਧ ਬਲ ਨਾਠੀ, ਬੁੱਧੀ ਦਾ ਬਲ ਵੀ ਨਾਸ ਹੋ ਗਿਆ ਹੋਇਆ, ਹੁਣ ਸੋਚ ਵੀ ਨਹੀਂ ਸਕਦਾ ਸੱਤਰ ਕਾ ਮਤ ਹੀ, ਅਸੀਂ ਹਾਂ ਕਾ ਵਿਵਹਾਰ ਨਾ ਪਾਵੇ। ਜਦੋਂ ਇਹ ਕੁਝ ਕਹਿੰਦਾ ਤੇ ਕਰਦੇ ਕਹਿੰਦੇ ਤੈਨੂੰ ਅਕਲ ਨਹੀਂ ਦੇਖਾ ਰਹਾ। ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਧਾਨੀ, ਕਾਮ ਦਾ ਅਰਥ ਹੈ ਕਾਮਨਾ ਇੱਛਾਵਾਂ, ਇੱਛਾ ਇਹਦੇ ਮਨ ਵਿੱਚ ਵੱਧ ਜਾਂਦੀਆਂ ਨੇ ਤੇ ਜਿਵੇਂ ਮਧਾਣੀ ਟਾਟੀ ਵਿੱਚ ਪਏ ਹੋਏ ਦੁੱਧ ਨੂੰ ਹਿਲਾਉਂਦੀ ਹੈ, ਉਹ ਇੱਛਾ ਇਹਦੇ ਮਨ ਨੂੰ ਹਿਲਾ ਰਹੀਆਂ ਨੇ। ਕਰ ਕੁਝ ਨਹੀਂ ਸਕਦਾ, ਬਸ ਵਿੱਚ ਕੁਝ ਨਹੀਂ, ਨਾ ਬੋਲਣ ਦਾ ਬਣ ਰਿਹਾ, ਮਤ ਜਵਾਬ ਦੇ ਗਈ, ਨਾ ਕੁਝ ਕਰ ਸਕਦਾ ਹੈ, ਨਾ ਤੁਰ ਫਿਰ ਸਕਦਾ ਹੈ, ਦੂਸਰੇ ਦਾ ਆਸਰਾ ਲੱਭਦਾ ਪਰ ਕਾਮਨਾਵਾਂ ਵੱਧ ਗਈਆਂ, ਇੱਛਾ ਵੱਧ ਗਈਆਂ। ਤੁਸੀਂ ਬਜ਼ੁਰਗਾਂ ਨੂੰ ਦੇਖੋਗੇ ਬੱਚਿਆਂ ਨਾਲ ਹਮੇਸ਼ਾ ਕਿਉਂ ਝਗੜਦੇ ਨੇ, ਉਹਨਾਂ ਦੇ ਅੰਦਰ ਦੀਆਂ ਕਾਮਨਾਵਾਂ ਵੱਧ ਜਾਂਦੀਆਂ ਨੇ, ਬੱਚਿਆਂ ਨੂੰ ਫਿਕਰ ਘੱਟ ਹੁੰਦਾ ਉਹ ਜ਼ਿਆਦਾ ਫਿਕਰ ਕਰਦੇ ਨੇ। ਤੁਸੀਂ ਇਉਂ ਨਹੀਂ ਕੀਤਾ ਭੁੱਖੇ ਮਰ ਜਾਓਗੇ, ਇਉਂ ਨਹੀਂ ਕੀਤਾ ਤੁਹਾਡਾ ਕੱਖ ਨਹੀਂ ਰਹਿਣਾ, ਉਹ ਅਜਿਹੀਆਂ ਮਤਾਂ ਦਿੰਦੇ ਨੇ ਕਿਉਂਕਿ ਆਪ ਕੁਝ ਨਹੀਂ ਕਰ ਸਕਦੇ, ਕਾਮਨਾਵਾਂ ਵੱਧ ਗਈਆਂ, ਇੱਛਾ ਵੱਧ ਗਈਆਂ। ਭਗਤ ਜਨ ਕਹਿੰਦੇ ਨੇ ਲੋਚਨ ਸਰਦਾ ਹੈ ਬੁੱਧ ਵੱਲ ਨਾਠੀ, ਅੱਖਾਂ ਪਾਣੀ ਦਾ ਘਰ ਬਣ ਗਈਆਂ, ਅੱਖਾਂ ਚ ਪਾਣੀ ਵਗਦਾ ਰਹਿੰਦਾ, ਬੁੱਧੀ ਦਾ ਬਲ ਨਾਸ ਹੋ ਗਿਆ ਤਾਂ ਕਾਮ ਪਵ ਸਮਾਧਾਨੀ, ਕਾਮਨਾ ਵੱਧ ਗਈਆਂ, ਕਾਮਨਾ ਨੇ ਮਨ ਨੂੰ ਝੋੜ ਛੱਡਿਆ। ਕਹਿ ਰਹੇ ਸਨ
ਤਾਂ ਤੇ ਜਿਖੈ ਧਈ ਮਤ ਪਾਵਸ ਕਾਇਆ ਕਮਲ ਕੁਮਲਾਣਾ,
ਤਾਂ ਤੇ ਜਿਖੈ ਧਈ ਮਤ ਪਾਵਸ, ਕਹਿੰਦੇ ਭਾਈ ਇਸ ਤਰੀਕੇ ਨਾਲ ਜਿਹੜੀ ਮਤ ਸੀ ਉਹਦੇ ਵਿੱਚ ਕਾਲਖ ਆ ਗਈ, ਪਾਵਸ ਸਾਵਣ ਤੇ ਭਾਦੋਂ ਦੀ ਰੁੱਤ ਨੂੰ ਕਹਿੰਦੇ ਨੇ ਪਾਵਸ ਰੁੱਤ, ਸਾਵਣ ਭਾਦੋਂ ਵਿੱਚ ਬਰਸਾਤ ਹੁੰਦੀ, ਬਰਸਾਤ ਦੀਆਂ ਕਣੀਆਂ ਜਦੋਂ ਕਮਲ ਤੇ ਪੈਂਦੀਆਂ ਨੇ ਕਮਲ ਜਿਹੜਾ ਹੈ ਉਹ ਕੁੰਗਲਾ ਜਾਂਦਾ। ਜਦੋਂ ਇਸ ਜੀਵ ਦੀ ਬੁੱਧੀ ਦਾ ਬਲ ਨਾਸ ਹੋ ਗਿਆ ਤਾਂ ਤੇ ਦਿਖਾ ਭਈ ਮਤ ਕਾਵਸ ਉਹਨਾਂ ਵਿਕਾਰਾਂ ਨੇ ਦੀ ਵਰਖਾ ਜਦੋਂ ਇਹਦੀ ਮਤ ਤੇ ਹੋਈ, ਕਿਉਂਕਿ ਬਜ਼ੁਰਗ ਦਾ ਹੋ ਗਿਆ ਸੀ, ਸਰੀਰ ਦਾ ਬਲ ਕੀਣ ਹੋ ਗਿਆ, ਅਜੇ ਵੀ ਮਨ ਵਿੱਚ ਨਾਮ ਨਹੀਂ ਆਇਆ, ਬਾਣੀ ਨਾਲ ਨਹੀਂ ਜੁੜਿਆ, ਸੇਵਾ ਨਾਲ ਨਹੀਂ ਜੁੜਿਆ, ਇਹ ਚਿੱਟੇ ਹੋ ਗਏ, ਬਲ ਹਾਰ ਗਿਆ, ਫਿਰ ਵੀ ਮਨ ਵਿਕਾਰਾਂ ਵੱਲ ਹੀ ਦੌੜਦਾ ਹੈ। ਜਦੋਂ ਵਿਕਾਰਾਂ ਦੀ ਵਰਖਾ ਮਨ ਦੇ ਉੱਤੇ ਹੋਈ ਤੇ ਫਿਰ ਕਾਇਆ ਕਮਲ ਕੁੰਬਲਾਣਾ, ਇਹ ਸਰੀਰ ਰੂਪੀ ਕਮਲ ਕੁੰਬਲਾ ਗਿਆ, ਇਹਦੇ ਵਿੱਚ ਤਾਕਤ ਨਾ ਰਹੀ, ਸਦਾ ਨਾ ਰਹੀ, ਪਵਿੱਤਰ ਕਰ ਰਹੇ ਨੇ।
ਅਵਗਤ ਬਾਣ ਛੋੜ ਅੰਮ੍ਰਿਤ ਮੰਡਲ ਤੋ ਪਾਸ਼ਾ ਪਛਤਾਣਾ।
ਅਵਗਤ ਪਰਮੇਸ਼ਵਰ ਉਹਦੀ ਬਾਣ ਬਾਣੀ ਨੂੰ ਛੱਡ ਕੇ ਜੁੜ ਗਿਆ ਅੰਮ੍ਰਿਤ ਮੰਡਲ ਸੰਸਾਰ ਨਾਲ, ਰੱਬ ਦੀ ਬਾਣੀ ਛੱਡ ਦਿੱਤੀ, ਸੰਸਾਰ ਨਾਲ ਜੁੜ ਗਿਆ। ਸਾਨੂੰ ਚਾਹੀਦਾ ਮਨ ਪ੍ਰਤਿਸ਼ਠਾ ਚਾਹੀਦੀ, ਲੋਕਾਂ ਵਿੱਚ ਇੱਜ਼ਤ ਚਾਹੀਦੀ, ਪੁੱਤਰ ਧੀਆਂ ਦੇ ਸੁੱਖ ਚਾਹੀਦੇ ਨੇ, ਬੜਾ ਕੁਛ ਚਾਹੀਦਾ, ਕਰਮ ਨਹੀਂ ਚਾਹੀਦਾ। ਬਾਣੀ ਨੇ ਜ਼ਿਕਰ ਕੀਤਾ ਹੈ ਕਿ ਮਨੁੱਖ ਨੇ ਮੰਨ ਲਿਆ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਰੱਬ ਨੂੰ ਪਰਾਇਆ ਸਮਝ ਲਿਆ, ਇਹ ਸਭ ਕੁਛ ਆਪਣਾ ਬਣਾ ਬੈਠਾ। ਗੱਲ ਉਦੋਂ ਬਣੇਗੀ ਅਬ ਮੋਹੇ ਰਾਮ ਆਪਣਾ ਕਰ ਜਾਂਦੇ ਹਾਂ, ਜਦੋਂ ਰੱਬ ਨੂੰ ਆਪਣਾ ਮੰਨਦੇ। ਭਗਤ ਜਨ ਕਹਿੰਦੇ ਨੇ ਅਵਗਤ ਮਾਣ ਛੋੜ ਬ੍ਰਿਤ ਮੰਡਲ,